ਮਨੁੱਖ ਅਤੇ ਉਸ ਦੀਆਂ ਨਵੀਆਂ ਸਮੱਸਿਆਵਾਂ। ਪੱਛਮ ਦਾ ਤਾਰਕਿਕ ਖਿਆਲ ਸਦਾ ਹੀ ਦਵੰਦ ਵਿੱਚ ਵਿਚਰਦਾ ਹੈ। ਇਹ ਤਾਰਕਿਕ ਵਰਤਾਰਾ ਜੀਵਨ ਨੂੰ ਸਮੁੱਚਤਾ ਵੱਲ ਵਿਕਸਣ ਵਿੱਚ ਖੜੋਤ ਬਣਦਾ ਰਿਹਾ ਹੈ। ਮਨੁੱਖ ਅਤੇ ਉਸਦੀ ਤਾਰਕਿਕ ਬੁੱਧੀ ਇਸ ਖਿਆਲ ਦਾ ਕੇਂਦਰ ਨੇ। ਤਾਰਕਿਕ ਮਨ ਦਾ ਇਹ ਸੁਭਾਅ ਹੁੰਦਾ ਕਿ ਉਹ ਦਿਸਦੇ ਸੰਸਾਰ ਜਾਂ ਇੰਦਰਿਆਵੀ ਪੱਧਰ 'ਤੇ ਸਿੱਧ ਹੋਣ ਵਾਲੀਆਂ ਅਵਸਥਾ ਨੂੰ ਹੀ ਅਸਲ ਮੰਨਦਾ ਹੈ। ਇਸ ਕਰਕੇ ਅਜਿਹੇ ਮਨ ਦਾ ਵਿਕਾਸ ਖੇਤਰ ਵੀ ਦਿਸਦਾ ਸੰਸਾਰ ਜਾਂ ਇਕਾਂਗੀ ਪੱਖੀ ਹੁੰਦਾ ਹੈ। ਤਰਕ ਆਧਾਰਿਤ ਖਿਆਲ ਦੀ ਸੰਗਠਿਤ ਢੰਗ ਨਾਲ ਸ਼ੁਰੂਆਤ ਫ੍ਰੈਂਚ ਫਿਲਾਸਫਰ ਡੇਕਾਰਤ ਦੀ ਖਿਆਲੀ ਪੜਚੋਲ ਨਾਲ ਹੋਈ। ਡੇਕਾਰਤ ਨੇ ਆਪਣੇ ਖੋਜ ਨੂੰ ਆਪਣੀ ਮਸ਼ਹੂਰ ਟੂਕ ਆਈ ਥਿੰਕ ਦੇਅਰ ਫੋਰ ਆਈ ਐਮ ਰਾਹੀਂ ਥਿੰਕਿੰਗ ਨੂੰ ਕੇਂਦਰ ਵਿੱਚ ਰੱਖ ਕੇ ਸਿੱਧ ਕਰਨ ਦਾ ਯਤਨ ਕੀਤਾ, ਜਿਸ ਤੋਂ ਬਾਅਦ ਉਸਦੇ ਸ਼ਾਗਿਰਦ ਸਪਿਨੋਜ਼ਾ ਨੇ ਇਸ ਖਿਆਲ ਨੂੰ ਅੱਗੇ ਵਧਾਇਆ। ਇਹ ਨਹੀਂ ਹੈ ਕਿ ਤਰਕ ਦਾ ਜਨਮ ਡੇਕਾਰਤ ਦੇ ਆਉਣ ਨਾਲ ਹੋਇਆ, ਇਹ ਖਿਆਲ ਬਹੁਤ ਪੁਰਾਣਾ ਹੈ। ਗ੍ਰੀਕ ਫਿਲਾਸਫਰ ਅਰਸਤੂ ਦੇ ਫਲਸਫੇ ਵਿੱਚ ਇਸ ਦੇ ਸ਼ੁਰੂਆਤੀ ਨਕਸ਼ ਮਿਲਦੇ ਨੇ। ਭਾਰਤੀ ਦਰਸ਼ਨ ਵਿੱਚ ਚਾਰ ਵਾਕ ਮਤ ਅਤੇ ਸਾਂਖ ਦਰਸ਼ਨ ਨਿਰੋਲ ਤਰਕਵਾਦੀ ਨੇ। ਡੇਕਾਰਤ ਨੇ ਮਨੁੱਖ ਰੂਪ ਵਿੱਚ ਇਸ ਖਿਆਲ ਨੂੰ ਮੁੜ ਸਿਧਾਂਤਬੱਧ ਕੀਤਾ। ਇਸ ਤੋਂ ਬਾਅਦ ਪੱਛਮੀ ਖਿਆਲ ਰੀਜ਼ਨ ਦੀ ਵਿਆਪਕਤਾ ਹੇਠ ਵਿਕਸਿਤ ਹੋਣ ਲੱਗਾ। ਆਧੁਨਿਕ ਦੌਰ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਫਿਲਾਸਫੀ ਅਤੇ ਵਿਗਿਆਨ ਤੇਜ਼ੀ ਨਾਲ ਤਕਨੀਕ ਵਿੱਚ ਬਦਲਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਪਦਾਰਥ ਦੀ ਭਰਮਾਰ ਹੋਣ ਲੱਗੀ। ਆਧੁਨਿਕ ਅਤੇ ਉੱਤਰ ਆਧੁਨਿਕ ਦੌਰ ਦਾ ਇਹ ਅਟਲ ਨਿਸ਼ਚਾ ਸੀ ਕਿ ਵਿਵੇਕ ਦੀ ਵਰਤੋਂ ਨਾਲ ਮਨੁੱਖ ਨੂੰ ਮੁਕਤ ਕਰਨਾ ਅਤੇ ਕੁਦਰਤ 'ਤੇ ਕਾਬੂ ਪਾਉਣਾ। ਇਸ ਗੱਲ ਨੂੰ ਡਾਕਟਰ ਗੁਰਭਗਤ ਸਿੰਘ ਸਪਸ਼ਟ ਕਰਦਿਆਂ ਲਿਖਦੇ ਨੇ, ਆਧੁਨਿਕਤਾ ਦਾ ਵਿਵੇਕ ਰਾਹੀਂ ਸਾਰੀ ਮਨੁੱਖਤਾ ਨੂੰ ਮੁਕਤ ਕਰਨ ਦਾ ਲਕਸ਼, ਪ੍ਰਕਿਰਤੀ ਉੱਤੇ ਨਿਰੰਤਰ ਵਿਗਿਆਨਕ ਉੱਨਤੀ ਰਾਹੀਂ ਅਧਿਕਾਰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ, ਇੱਕ ਰੇਖਕੀ ਪ੍ਰਕਾਰ ਦੇ ਮੰਤਵਬੱਧ ਵਿਕਾਸ ਵਿੱਚ ਵਿਸ਼ਵਾਸ, ਗਿਆਨ ਕਰਨ ਚਿੰਤਨ ਦੀ ਦੇਣ ਨੇ। ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਤਾਰਕਿਕ ਰੂਪ ਦੇਣਾ, ਜੋ ਅਭਿਆਸ ਵਿੱਚ ਸਮੇਂ ਦੇ ਪ੍ਰਬਲ ਪੂੰਜੀਵਾਦ ਦੀਆਂ ਕੀਮਤਾਂ ਨੂੰ ਅੱਗੇ ਲੈ ਜਾਣ, ਜਾਂ ਸਮਾਜਵਾਦ ਦੇ ਇੱਕਮੁਖੀ ਲਕਸ਼ਾਂ ਦਾ ਅਨੁਕਰਣ ਬਣ ਕੇ ਰਹਿ ਗਿਆ। ਆਧੁਨਿਕਵਾਦ ਦਾ ਇੱਕ ਵਿਸ਼ੇਸ਼ ਯਤਨ ਰਿਹਾ ਜਿਸ ਨਾਲ ਇੱਕ ਵਿਹਾਰਵਾਦ ਭਾਵ ਸੈਕੂਲਰਿਜ਼ਮ ਵੀ ਵਿਕਸਿਤ ਹੋਇਆ, ਜਿਸ ਨੇ ਧਰਮ ਅਤੇ ਮਿੱਥਾਂ ਦਾ ਵਿਨਾਸ਼ ਕੀਤਾ। ਇਸ ਤਰ੍ਹਾਂ ਇਕਾਂਗੀ ਪੱਧਰ ਤੋਂ ਲੈ ਕੇ ਸਮੂਹਕ ਪੱਧਰ ਤੱਕ ਜ਼ਿੰਦਗੀ ਦਾ ਕੇਂਦਰ ਬਦਲ ਦਿੱਤਾ ਗਿਆ। ਸਮੂਹਕ ਜ਼ਿੰਦਗੀ ਨੂੰ ਕੁਝ ਹੱਦ ਤੱਕ ਸਹਾਰਾ ਦੇਣ ਅਤੇ ਪਾਲਣ ਵਾਲੀਆਂ ਪਰੰਪਰਾਗਤ ਚੀਜ਼ਾਂ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ ਗਿਆ। ਇਸ ਨਵੀਨ ਕਿਸਮ ਦੀ ਜੀਵਨ ਸ਼ੈਲੀ ਨਾਲ ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਉੱਚੀਆਂ ਕਦਰਾਂ ਕੀਮਤਾਂ ਆਪਣਾ ਮੁੱਲ ਗਵਾ ਰਹੀਆਂ ਨੇ। ਉਹਨਾਂ ਦੀ ਜਗ੍ਹਾ 'ਤੇ ਨਵੀਆਂ ਕਦਰਾਂ ਕੀਮਤਾਂ ਆ ਰਹੀਆਂ ਨੇ, ਜਿਹੜੀਆਂ ਕਿ ਮਨੁੱਖ ਨੂੰ ਉਸਦੀ ਨੈਤਿਕਤਾ ਤੋਂ ਦੂਰ ਕਰਨ ਵਿੱਚ ਭੂਮਿਕਾ ਨਿਭਾ ਰਹੀਆਂ ਨੇ। ਨਵੀਆਂ ਕਦਰਾਂ ਕੀਮਤਾਂ ਮਨੁੱਖ ਨੂੰ ਮੁਨਾਫੇ ਦੀ ਦੌੜ ਵਿੱਚ ਲਾਲਚੀ ਅਤੇ ਸਵਾਰਥੀ ਬਣਾ ਰਹੀਆਂ ਨੇ। ਪੂੰਜੀ ਆਧਾਰ 'ਤੇ ਇਹਨਾਂ ਕਦਰਾਂ ਕੀਮਤਾਂ ਨੂੰ ਫਿਰ ਮਾਨਤਾ ਦਵਾਈ ਜਾ ਰਹੀ ਹੈ ਅਤੇ ਮਕਬੂਲ ਕੀਤਾ ਜਾ ਰਿਹਾ। ਮਨੁੱਖ ਨੂੰ ਉਸਦੇ ਰਵਾਇਤੀ ਅਤੇ ਪਰੰਪਰਿਕ ਜੀਵਨ ਤੋਂ ਦੂਰੀ ਬਣਾਉਣ ਵਿੱਚ ਇਸ ਨਵੀਨ ਕਿਸਮ ਦੀ ਜੀਵਨ ਸ਼ੈਲੀ ਦਾ ਮੁੱਖ ਯੋਗਦਾਨ ਹੈ, ਜਦਕਿ ਪਰੰਪਰਿਕ ਜੀਵਨ ਕੁਦਰਤੀ ਸਹਿਜ ਵਿੱਚ ਲੰਮੇ ਸਮੇਂ ਦੀ ਕਠੋਰ ਪਰਖ ਤੋਂ ਬਾਅਦ ਹੋਂਦ ਵਿੱਚ ਆਈਆਂ ਕਦਰਾਂ ਕੀਮਤਾਂ ਦਾ ਆਦਰਸ਼ ਹੁੰਦਾ। ਸੋ ਪਦਾਰਥਕ ਅਤੇ ਪੂੰਜੀ ਦੇ ਵਿਕਾਸ ਨੂੰ ਮੁੱਖ ਰੱਖ ਕੇ ਵਿਕਸਿਤ ਹੋਈਆਂ ਕਦਰਾਂ ਕੀਮਤਾਂ ਮਨੁੱਖ ਨੂੰ ਨਿੱਜਵਾਦੀ ਅਤੇ ਲਾਲਚੀ ਬਣਾਉਂਦੀਆਂ ਨੇ। ਜਿਵੇਂ ਡਾਕਟਰ ਗੁਰਭਗਤ ਸਿੰਘ ਇੱਕ ਪੁਸਤਕ ਦਾ ਹਵਾਲਾ ਦਿੰਦਿਆਂ ਇਸ ਤਰਾਜ਼ਦੀ ਨੂੰ ਸਮਝਾਉਂਦੇ ਨੇ, ਇਸ ਪੁਸਤਕ ਮੁਤਾਬਕ ਗਿਆਨਵਾਦ ਦੇ ਪ੍ਰਭਾਵ ਅਧੀਨ ਜੋ ਸਮਾਜਿਕ ਅਤੇ ਆਰਥਿਕ ਸੰਕਲਪ ਜਾਂ ਸੰਗਠਨ ਪੱਛਮ ਵਿੱਚ ਬਣੇ, ਉਹਨਾਂ ਵਿੱਚ ਸਾਰੀਆਂ ਕੌਮਾਂ ਦੀ ਮੁਕਤੀ ਲਈ ਵਿਗਿਆਨ ਨਾਲ ਜੁੜਿਆ ਇੱਕੋ ਮੁਕਤੀ ਮਾਰਗ ਹੀ ਉਭਾਰਿਆ ਗਿਆ। ਇਸ ਮਾਰਗਦਰਸ਼ਨ ਨਾਲ ਜੋ ਪ੍ਰਬੰਧ ਉਸਾਰੇ ਗਏ, ਉਹਨਾਂ ਵਿੱਚ ਫਾਸ਼ੀਵਾਦੀ ਹੋਣ ਦੀ ਸੰਭਾਵਨਾ ਲੁਕੀ ਹੋਈ ਹੈ। ਇਹਨਾਂ ਪ੍ਰਬੰਧਾਂ ਦਾ ਬਲ ਪੂੰਜੀ ਵਿਕਸਿਤ ਕਰਨ ਨਾਲ ਤਰੱਕੀ ਕਰਨ ਉੱਤੇ ਹੈ। ਪੂੰਜੀ ਦਾ ਵਿਕਾਸ ਅਤੇ ਇੱਕੋ ਮੁਕਤੀ ਮਾਰਗ ਉੱਤੇ ਬਲ ਇਹਨਾਂ ਪ੍ਰਬੰਧਾਂ ਦੇ ਮੁੱਖ ਪ੍ਰਯੋਜਨ ਨੂੰ ਸਿੱਧ ਕਰਨ ਲਈ ਸੰਗਠਿਤ ਕੀਤੀਆਂ ਗਈਆਂ। ਪੂੰਜੀ ਅਤੇ ਪਦਾਰਥ ਆਧਾਰਿਤ ਪ੍ਰਬੰਧ ਵਿੱਚ ਪਲ ਰਿਹਾ ਮਨੁੱਖ ਆਪਣੀਆਂ ਅਧਿਆਤਮਿਕ ਪਰੰਪਰਾਵਾਂ ਅਤੇ ਚੁਗਿਰਦੇ ਨਾਲੋਂ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ। ਉਸਦੀ ਜੀਵਨ ਸ਼ੈਲੀ ਨਵੀਆਂ ਕਦਰਾਂ ਕੀਮਤਾਂ ਵੱਲ ਆਕਰਸ਼ਿਤ ਹੋ ਰਹੀ ਹੈ। ਨਵੀਆਂ ਕਦਰਾਂ ਕੀਮਤਾਂ ਮਨੁੱਖ ਨੂੰ ਭੋਗੀ ਬਿਰਤੀ ਵਾਲਾ ਬਣਾ ਰਹੀਆਂ ਨੇ, ਜਿਸ ਨੂੰ ਕੇਂਦਰ ਵਿੱਚ ਰੱਖ ਕੇ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਪਦਾਰਥ ਦੀ ਭਰਮਾਰ ਵਾਲੇ ਇਸ ਸਮੇਂ ਵਿੱਚ ਮਨੁੱਖ ਇਸ ਦੇ ਉਪਯੋਗ ਨਾਲ ਆਪਣਾ ਯੋਗ ਰਿਸ਼ਤਾ ਬਣਾਉਣ ਵਿੱਚ ਨਾਕਾਮਯਾਬੀ ਹਾਸਲ ਕਰ ਰਿਹਾ ਹੈ। ਪਦਾਰਥ ਉੱਤੇ ਕਾਬੂ ਰੱਖਦਾ ਹੋਇਆ ਇਸ ਤੋਂ ਆਪਣੇ ਕਾਰਜਾਂ ਵਿੱਚ ਬਣਦਾ ਸਹਿਯੋਗ ਲੈਣ ਦੀ ਬਜਾਏ ਮਨੁੱਖ ਪਦਾਰਥਕ ਉਪਕਰਨਾਂ ਦਾ ਗੁਲਾਮ ਬਣ ਕੇ ਜੀਵਨ ਬਸਰ ਕਰ ਰਿਹਾ ਹੈ। ਇੱਕ ਤਰ੍ਹਾਂ ਨਾਲ ਕਹਿਣਾ ਹੋਵੇ ਤਾਂ ਪਦਾਰਥ ਮਨੁੱਖ ਦੀਆਂ ਲੋੜਾਂ ਤੋਂ ਅੱਗੇ ਲੰਘ ਮਨੁੱਖ ਨੂੰ ਗੁਲਾਮ ਕਰਨ ਵਿੱਚ ਸਫਲ ਰਿਹਾ। ਪਦਾਰਥ ਦੇ ਇਸ ਝੁੰਧਿਆ ਦੇਣ ਵਾਲੇ ਪ੍ਰਤਾਪ ਦੇ ਮਗਰ ਲੱਗ ਮਨੁੱਖ ਨੇ ਆਪਣੇ ਜ਼ਿੰਦਗੀ ਦੇ ਉਚਿਤ ਸੋਝ ਨੂੰ ਕੋਹ ਕੋ ਮੁਕਾ ਮਾਰ ਦਿੱਤਾ ਹੈ। ਅੱਜ ਦਾ ਮਨੁੱਖ ਪਦਾਰਥ ਦੀ ਤਰ੍ਹਾਂ ਹੀ ਨਿਰਜਿੰਦ ਹੋ ਰਿਹਾ ਹੈ। ਪਦਾਰਥਕ ਭੋਗ ਇੱਕ ਪੱਧਰ ਤੱਕ ਮਨੁੱਖ ਨੂੰ ਨਿਰਾਸ ਦਿੰਦਾ ਅਤੇ ਉਸ ਨੂੰ ਹੁਣ ਦੇ ਨੈਤਿਕ ਸਦਾਚਾਰ ਅਸਤਿਤਵ ਨੂੰ ਭੁਲਾਉਣ ਵਿੱਚ ਮਦਦ ਕਰਦਾ। ਨਵੀਨ ਜ਼ਿੰਦਗੀ ਮਨੁੱਖ ਅੰਦਰ ਹੁਣ ਦੇ ਅਚੇਤ ਅਨੁਭਵ ਨੂੰ ਲਗਾਤਾਰ ਖੋਰਨ ਦਾ ਕੰਮ ਕਰਦੀ ਹੈ। ਭਾਵ ਪਦਾਰਥਕ ਭੋਗ ਦੀ ਵੱਧ ਰਹੀ ਤ੍ਰਿਸ਼ਨਾ ਮਨੁੱਖ ਨੂੰ ਉਸਦੇ ਅਸਲ ਅਸਤਿਤਵ ਤੱਕ ਪਹੁੰਚਣ ਵਿੱਚ ਅਨੈਤਿਕ ਖੜੋਤ ਬਣ ਖੜੀ ਹੈ। ਪਦਾਰਥਕ ਭੋਗ ਵਿੱਚ ਪਰਿਵਰਤ ਮਨੁੱਖ ਅਗਲੇ ਪੜਾਅ 'ਤੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਫਲਸਫੇ ਘੜਦਾ। ਇਹ ਫਲਸਫੇ ਸਿਰਫ ਬੁੱਧੀ ਨੂੰ ਹੀ ਆਪਣਾ ਆਸਰਾ ਮੰਨ ਬੁੱਧੀ ਦੀ ਪਕੜ ਅਤੇ ਭਾਲ 'ਤੇ ਹੀ ਟੇਕ ਰੱਖਦੇ ਨੇ। ਬੁੱਧੀ ਤੋਂ ਉਪਜੇ ਗਿਆਨ ਤੋਂ ਫਿਰ ਗਿਆਨ ਹਉਮੈ ਜਨਮ ਲੈਂਦੀ ਹੈ, ਜਿਸ ਵਿੱਚੋਂ ਦਿਮਾਗੀ ਕਸਰਤ ਸ਼ੁਰੂ ਹੁੰਦੀ ਹੈ, ਜਿਸਦੀ ਬਦੌਲਤ ਮਨੁੱਖ ਆਪਣੀਆਂ ਕਦਰਾਂ ਕੀਮਤਾਂ ਨੂੰ ਜੀਵਨ ਨਾਲ ਇਨਸਾਫ ਕਰਦੀਆਂ ਵਿਖਾਉਣ ਦਾ ਯਤਨ ਕਰਦਾ। ਅਖੀਰ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਦੇ ਅਭਿਆਸ ਵਿੱਚ ਪਿਆ ਮਨੁੱਖ ਆਪਣੇ ਅੰਦਰ ਬੇਦਿਲੀ ਅਤੇ ਡੂੰਘੀ ਬੇਚੈਨੀ ਮਹਿਸੂਸ ਕਰਦਾ। ਇਸ ਪੱਧਰ 'ਤੇ ਪਹੁੰਚ ਕੇ ਉਸਦਾ ਸਮੁੱਚਾ ਅਮਲ ਗੁੰਮਰਾਹ ਸਾਬਤ ਹੁੰਦਾ। ਇਸ ਕਰਕੇ ਮਨੁੱਖ ਆਪਣੇ ਮੌਜੂਦਾ ਜੀਵਨ ਢੰਗ ਜੋ ਕਿ ਰੋਗ ਪੈਦਾ ਕਰ ਰਿਹਾ ਉਸ ਤੋਂ ਪੂਰੀ ਤਰ੍ਹਾਂ ਅੱਕ ਚੁੱਕਾ ਅਤੇ ਉਸ ਅੰਦਰ ਇੱਕ ਤਲਾਸ਼ ਜਨਮ ਲੈ ਰਹੀ ਹੈ। ਉਹ ਜੀਵਨ ਦੇ ਕੁੱਲ ਪਸਾਰਾਂ ਨੂੰ ਪ੍ਰਫੁੱਲਿਤ ਕਰਨ ਵਾਲੀ ਜੀਵਨ ਤਰਜ ਦੀ ਭਾਲ ਵਿੱਚ ਨੇ, ਜਿਸ ਨਾਲ ਉਹ ਆਪਣੀਆਂ ਰੂਹਾਨੀ ਕਦਰਾਂ ਕੀਮਤਾਂ 'ਤੇ ਚੱਲਦਿਆਂ ਪਦਾਰਥਕ ਵਿਕਾਸ ਦੀ ਗਤੀ ਦੀ ਉਪਯੋਗੀ ਵਰਤੋਂ ਕਰਦਿਆਂ ਜੀਵਨ ਬਸਰ ਕਰ ਸਕਣ। ਪੱਛਮੀ ਜਗਤ ਦਾ ਕੁਝ ਹਿੱਸਾ ਆਪਣੀ ਭੋਗੀ ਵਿਰਤੀ ਤੋਂ ਤੰਗ ਹੈ। ਬੇਚੈਨੀ, ਖਿਆਲਾਂ ਵਿੱਚ ਰਹਿਣਾ, ਮੋਹ ਪਿਆਰ ਦਾ ਭੰਗ ਹੋਣਾ, ਪਾਸ਼ਵਿਕ ਬਿਰਤੀ ਦਾ ਉਜਾਗਰ ਹੋਣਾ, ਸਵਾਰਥੀ ਹੋਣਾ, ਲਾਲਚਵਾਸ ਅਮਲ ਕਰਨਾ ਆਦਿ ਚੀਜ਼ਾਂ ਮਨੁੱਖ ਦੇ ਜੀਵਨ 'ਤੇ ਭਾਰ ਪਾ ਰਹੀਆਂ ਨੇ, ਜਿਸ ਕਰਕੇ ਮਨੁੱਖ ਆਪਣੇ ਅਧਿਆਤਮਕ ਅਤੇ ਕੁਦਰਤੀ ਸਹਿਜ ਨਾਲ ਟੁੱਟ ਰਿਹਾ ਹੈ। ਸਮੇਂ ਵਿੱਚ ਪਦਾਰਥਵਾਦ ਨੇ ਇੰਨੀ ਤੀਬਰ ਗਤੀ ਨਾਲ ਪ੍ਰਵੇਸ਼ ਕੀਤਾ ਕਿ ਮਨੁੱਖ ਆਪਣੇ ਸਹਿਜ ਨੂੰ ਪਾਲਦਿਆਂ ਹੋਇਆਂ ਉਸਦੇ ਹਾਣ ਦਾ ਨਾ ਹੋ ਸਕਿਆ, ਜਿਸ ਕਾਰਨ ਪਦਾਰਥਵਾਦ ਦੀ ਹਨੇਰੀ ਨੇ ਉਸਦੇ ਅੰਦਰਲੇ ਪ੍ਰਕਾਸ਼ ਨੂੰ ਡੂੰਘਿਆਂ ਹਨੇਰਿਆਂ ਵਿੱਚ ਪਹੁੰਚਾ ਦਿੱਤਾ। ਸੋ ਆਧੁਨਿਕਤਾ ਦੇ ਦੌਰ ਵਿੱਚ ਮਨੁੱਖ ਚੌਰਾਹੇ 'ਤੇ ਖਲੋਤਾ, ਜਿਸ ਨੂੰ ਸਹੀ ਦਿਸ਼ਾ ਨਹੀਂ ਮਿਲ ਰਹੀ ਅਤੇ ਉਹ ਕਿਸੇ ਪੂਰਨ ਉਪਦੇਸ਼ ਦੀ ਉਡੀਕ ਕਰ ਰਿਹਾ। ਦੁਵਿਧਾ ਵਿੱਚ ਪਏ ਆਧੁਨਿਕ ਮਨੁੱਖ ਦੀ ਇਹ ਉਡੀਕ ਗੁਰੂ ਦੇ ਉਪਦੇਸ਼ ਨਾਲ ਜੁੜਨ 'ਤੇ ਹੀ ਪੂਰੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿਸ਼ਵ ਗੁਰੂ ਨੇ ਅਤੇ ਗੁਰੂ ਦਾ ਉਪਦੇਸ਼ ਵੀ ਸਰਬ ਸਾਂਝਾ ਹੈ। ਗੁਰੂ ਸਾਹਿਬ ਇੱਕ ਵਿਸ਼ੇਸ਼ ਜਾਤ, ਭੂਗੋਲਿਕ ਸਮੇਂ, ਸਥਾਨ ਦੀਆਂ ਹੱਦਾਂ ਤੋਂ ਪਾਰ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਣ ਵਧਾ ਉਪਦੇਸ਼ ਦਿੰਦੇ ਨੇ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਦੋਨੋਂ ਜਹਾਨਾਂ ਨੂੰ ਆਪਣੀ ਨਿਵਾਜਿਸ਼ ਵਿੱਚ ਲੈਣ ਦਾ ਬਲ ਮੌਜੂਦ ਹੈ। ਸਿੱਖੀ ਵਿੱਚ ਅੰਦਰੂਨੀ ਅਤੇ ਬਹਿਰੂਨੀ ਦੋਨਾਂ ਤਰ੍ਹਾਂ ਦੇ ਵਿਕਾਸ ਅਤੇ ਵਿਕਾਸ ਲਈ ਉੱਚੇ ਸਥਾਨ ਅਤੇ ਪ੍ਰੇਰਨਾ। ਜਿੱਥੇ ਹਰਿਮੰਦਰ ਸਾਹਿਬ ਦੀ ਸਾਧਨਾ ਅੰਦਰੂਨੀ ਪ੍ਰਕਾਸ਼ ਦਾ ਕੇਂਦਰ ਹੈ, ਉੱਥੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਧਨਾ ਦੁਨਿਆਵੀ ਮਾਮਲਿਆਂ ਨੂੰ ਅਕਾਲ ਦੇ ਨਿਯਮ ਅਧੀਨ ਚਲਾਉਣ ਦਾ ਕੇਂਦਰ ਹੈ। ਅਕਾਲ ਤਖਤ ਸਾਹਿਬ ਸਿੱਖਾਂ ਦੀ ਅਧਿਆਤਮਿਕ ਰਾਸੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਵਿੱਚ ਸਰਬੱਤ ਦੇ ਭਲੇ ਹਿੱਤ ਜੂਝਦੇ ਨੇ। ਸੋ ਸਿੱਖਾਂ ਕੋਲ ਪੂਰਨ ਗੁਰੂ ਹੈ। ਸਾਨੂੰ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਜਿਉਂਦਿਆਂ ਜ਼ਿੰਦਗੀ ਦੇ ਸਮੁੱਚੇ ਪਸਾਰਾਂ ਨੂੰ ਰੂਪਮਾਨ ਕਰ ਵਿਖਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ। ਇਸ ਨਵੇਂ ਦੌਰ ਜਾਂ ਜੀਵਨ ਤਰਜ ਨਾਲ ਆਉਣ ਵਾਲੀਆਂ ਚੁਣੌਤੀਆਂ ਨੂੰ ਮੁਖਾਤਬ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਮਲ ਅਤੇ ਰੂਹਾਨੀ ਸਿੱਖ ਇਤਿਹਾਸ ਦੇ ਸਾਂਝੇ ਉਪਦੇਸ਼ ਅਤੇ ਅਮਲ ਦੀ ਇੱਕ ਸੁਰਤਾ ਵਿੱਚੋਂ ਪ੍ਰਕਾਸ਼ਮਾਨ ਹੁੰਦੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਇੱਕ ਦ੍ਰਿਸ਼ਟੀ ਬਣਾਉਣ ਦੀ ਲੋੜ ਹੈ। ਸਿੱਖਾਂ ਨੂੰ ਗੁਰਬਾਣੀ ਦੀ ਪ੍ਰੇਰਣਾ ਅਨੁਸਾਰ ਸੰਸਾਰ, ਮਨੁੱਖ, ਕੁਦਰਤ, ਬਨਸਪਤੀ ਆਦਿ ਚੀਜ਼ਾਂ ਦੀ ਇੱਕ ਅਧਿਆਤਮਿਕ ਵਿਆਖਿਆ ਦੇਣੀ ਚਾਹੀਦੀ ਹੈ ਅਤੇ ਮੁੜ ਗੁਰੂ ਅਮਲ ਅਤੇ ਰੂਹਾਨੀ ਸਿੱਖ ਇਤਿਹਾਸ ਵਿੱਚ ਪ੍ਰਕਾਸ਼ਮਾਨ ਹੋ ਰਹੀਆਂ ਚੀਜ਼ਾਂ ਨੂੰ ਪ੍ਰਭਾਸ਼ਿਤ ਕਰਨਾ ਬਣਦਾ ਹੈ। ਕਿਉਂਕਿ ਆਧੁਨਿਕਤਾ ਦੇ ਦੌਰ ਵਿੱਚ ਚੁਰਾਹੇ 'ਤੇ ਖੜ੍ਹੇ ਮਨੋਰੋਗੀ ਮਨੁੱਖ ਦੀ ਮੈਲ ਸਿਰਫ ਗੁਰੂ ਦਾ ਉਪਦੇਸ਼ ਹੀ ਉਤਾਰ ਸਕਦਾ ਅਤੇ ਉਸ ਨੂੰ ਜ਼ਿੰਦਗੀ ਦੇ ਉੱਚੇ ਆਦਰਸ਼ਾਂ ਵੱਲ ਪ੍ਰੇਰਿਤ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਸਦਕਾ ਅਮਲ ਵਿੱਚ ਆਈਆਂ ਕਦਰਾਂ ਕੀਮਤਾਂ ਹੀ ਮਨੁੱਖ ਨੂੰ ਡੂੰਘਾ ਤਰਵਾਸ ਬਖਸ਼ ਸਕਦੀਆਂ ਨੇ। ਜਿਸ ਅੰਦਰ ਮਨੁੱਖ ਰੂਹਾਨੀਅਤ ਨਾਲ ਜੁੜਿਆ ਹੋਇਆ ਜ਼ਿੰਦਗੀ ਦਾ ਅਸਲ ਵਿਕਾਸਮਈ ਖੇੜਾ ਅਨੁਭਵ ਕਰ ਸਕੇਗਾ। ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਪੈਦਾ ਹੋਣ ਵਾਲੀਆਂ ਕਦਰਾਂ ਕੀਮਤਾਂ ਮਨੁੱਖ ਨੂੰ ਨਿਮਰਤਾ ਵਾਲਾ ਬਣਾਉਣਗੀਆਂ ਅਤੇ ਉਸਦਾ ਕੁਦਰਤ ਅਤੇ ਬਨਸਪਤੀ ਨਾਲ ਰਿਸ਼ਤਾ ਸਹਿ ਹੋਂਦ ਵਾਲਾ ਹੋਵੇਗਾ। ਗੁਰੂ ਤੋਂ ਅਗਵਾਈ ਲੈਣ ਵਾਲੇ ਮਨੁੱਖ ਲਈ ਪੂੰਜੀ ਦੀ ਪਰਿਭਾਸ਼ਾ ਅਤੇ ਉਸ ਨੂੰ ਪ੍ਰਾਪਤ ਕਰਨ ਵਾਲੇ ਸਾਧਨ ਅਤੇ ਹੀਲੇ ਵੀ ਬਦਲ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।